ਸੰਤ ਮਸਤੂ ਵਾਲਿਆਂ ਦੇ ਇਤਿਹਾਸ ਵਿੱਚ ਲਿਖਿਆ ਹੈ, ਉਹਨਾਂ ਆਪਣੀ ਕੁਝ ਕੁ ਆਤਮ ਕਥਾ ਲਿਖੀ ਹੈ, ਕੁਝ ਕੁ ਉਹਨਾਂ ਦੇ ਸੰਗੀਆਂ ਤੋਂ ਪਤਾ ਲੱਗਾ ਵੀ ਉਹ ਹਜ਼ੂਰ ਸਾਹਿਬ ਟੁਰ ਕੇ ਗਏ ਨੇ ਕਈ ਵਾਰ। ਉਹਨਾਂ ਦੇ ਦਿਲ ਦੀ ਤਮੰਨਾ ਇਹ ਸੀ ਵੀ ਮਹਾਰਾਜ ਜੀ ਸਾਨੂੰ ਦਰਸ਼ਨ ਦਿਓ, ਦਸਵੇਂ ਮਹਾਰਾਜ। ਇਹ ਇੱਕ ਮਾਨਤਾ ਹੈ, ਅੱਗੋਂ ਤਾਂ ਉਹੀ ਜਾਣਨ, ਉਹਨਾਂ ਨੂੰ ਦਸਵੇਂ ਮਹਾਰਾਜ ਦੇ ਦਰਸ਼ਨ ਹੋਏ ਨੇ। ਤਾਂ ਜਦੋਂ ਜਾਂਦੇ ਸੀ ਹਜ਼ੂਰ ਸਾਹਿਬ, ਤਾਂ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸੰਗਤੀ ਸੀ, ਸਾਥੀ ਸੀ। ਤਾਂ ਜਿੱਥੇ ਰਾਤ ਆਉਂਦੀ ਸੀ ਉੱਥੇ ਉਹ ਕੀਰਤਨ ਕਰਦੇ ਸੀ, ਸਵੇਰੇ ਫਿਰ ਟੁਰ ਪੈਂਦੇ ਸੀ। ਇੱਕ ਹਵੇਲੀ ਬੜੀ ਵੱਡੀ ਆਈ, ਉਹਦੇ 'ਚ ਉਹਨਾਂ ਰਾਤੀ ਰਹਿਣ ਬਸੇਰਾ ਕੀਤਾ। ਉਹ ਹਵੇਲੀ ਜਿਹੜੀ ਸੀ ਬਾਹਰ ਬਾਹਰ ਸ਼ਹਿਰੋਂ ਸੀ, ਉਹਦੇ 'ਚ ਕੋਈ ਰਹਿੰਦਾ ਨਹੀਂ ਸੀ। ਅੱਧੀ ਰਾਤੀ ਉਸ ਹਵੇਲੀ ਦਾ ਮਾਲਕ, ਉਹ ਬੜਾ ਤਨਾਡ ਸੀ, ਉਹ ਸੰਤਾਂ ਕੋਲ ਆ ਕੇ ਪਵਾਨ ਵਾਲੇ ਪਾਸੇ ਬਹਿ ਕੇ ਰੋਣ ਲੱਗ ਪਿਆ ਵੀ ਮੈਂ ਪ੍ਰੇਤ ਹਾਂ, ਮੇਰੀ ਗਤੀ ਨਹੀਂ ਹੋਈ, ਮੇਰਾ ਚਿੱਤ ਮਕਾਨ 'ਚ ਰਹਿ ਗਿਆ, ਮੈਂ ਬੜਾ ਵੱਡਾ ਮਹਿਲ ਪਾਇਆ ਅਤੇ ਮੇਰਾ ਜਦੋਂ ਅੰਤ ਸਮਾਂ ਆਇਆ ਮੈਂ ਕਿਹਾ ਇਹਦੇ 'ਚ ਤਾਂ ਰਹਿਣਾ ਵੀ ਨਹੀਂ ਮਿਲਿਆ, ਚਾਰ ਦਿਨ ਵਸਿਆ ਵੀ ਨਹੀਂ, ਅੰਤ ਸਮੇਂ ਜਿੱਥੇ ਚਿੱਤ ਰਹਿ ਜਾ ਉਹ ਪ੍ਰੇਤ ਦੀ ਜੂਣ, ਆਹਦਾ ਮੈਂ ਬੜਾ ਦੁਖੀ ਹਾਂ, ਬਹੁਤ ਦੁਖੀ ਹਾਂ, ਗੰਦਿਆਂ ਨਾਲਿਆਂ 'ਤੇ ਰਹਿੰਦੇ ਹਾਂ, ਗੰਦਗੀ ਖਾਂਦੇ ਨੇ ਭੂਤ ਪ੍ਰੇਤ, ਕਿਸੇ ਨੂੰ ਲੱਗ ਜਾਣ ਉਹਨਾਂ ਦੇ ਕੋਲੋਂ ਵੀ ਬੋਹ ਆਉਂਦੀ, ਮੇਰੇ ਕੁਚੇਲੇ ਰਹਿੰਦੇ, ਬਹੁਤ ਦੁਖੀ ਨੇ। ਅਤੇ ਆਹਦਾ ਮੈਂ ਨਾਮ ਨਹੀਂ ਸੁਣ ਸਕਦਾ, ਬਾਣੀ ਨਹੀਂ ਸੁਣ ਸਕਦਾ, ਨੇੜੇ ਜਾਗ ਲੱਗਦੀ, ਨਾਮ ਸੁਣੇ ਤਾਂ ਦੂਰੋਂ ਪੱਗ। ਤੁਸੀਂ ਸੰਤ ਜੇ, ਸੰਤ ਅਤੇ ਦਰਖਤ ਇੱਕੋ ਹੀ ਗੱਲ ਹੈ, ਸੰਤ ਅਤੇ ਦਰਖਤਾਂ ਨੂੰ ਪਰ ਉਪਕਾਰੀ ਦੱਸਿਆ ਹੈ, ਫਲ ਦੂਜੇ ਨੂੰ ਦਿੰਦੇ ਨੇ, ਛਾਂ ਦੂਜੇ ਨੂੰ ਦਿੰਦੇ ਨੇ। ਦਰਖਤ ਜਿਵੇਂ ਛਲ ਛਾਂ ਅਤੇ ਫਲ ਦੂਜੇ ਨੂੰ ਦਿੰਦੇ ਨੇ, ਇਸ ਤਰ੍ਹਾਂ ਸੰਤ ਜਿਹੜੇ ਨੇ ਇਹ ਵੀ ਪਰਉਪਕਾਰ ਵਾਸਤੇ ਨੇ ਸੰਸਾਰ ਵਿੱਚ। ਭਗਤ ਫਰੀਦ ਜੀ ਨੇ ਆਖਿਆ ਵੀ ਹੈ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਦਰਵੇਸ਼ਾਂ ਨੂੰ ਰੁੱਖਾਂ ਜਿੰਨਾ ਜੇਰਾ ਚਾਹੀਦਾ, ਤੀਰੇ ਚਾਹੀਦਾ ਹੈ। ਕਿਉਂ? ਦਰਖਤ ਨੂੰ ਕੋਈ ਵੱਢਦਾ ਕੱਟਦਾ ਹੈ, ਕੋਈ ਟਿੰਮ ਮਾਰਦਾ, ਫਲ ਦਿੰਦੇ ਨੇ, ਨਾਲੇ ਛਾਂ ਦਿੰਦੇ ਨੇ। ਕਿੰਨਿਆਂ ਜੀਆਂ ਦਾ ਰਹਿਣ ਬਸੇਰਾ ਹੁੰਦਾ ਹੈ, ਕਿੰਨੇ ਉੱਤੇ ਜਾਨਵਰ ਬਹਿੰਦੇ ਨੇ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ, ਸੰਤ ਨੇ, ਉਹ ਪਰਉਪਕਾਰੀ ਨੇ, ਜਣ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰ ਸਿਓ ਲੈਣ ਮਿਲਾਏ। ਉਹ ਆਂਦਾ ਜੀ ਤੁਸੀਂ ਸੰਤ ਪਰਉਪਕਾਰੀ, ਮੇਰਾ ਕਲਿਆਣ ਕਰੋ, ਮੇਰਾ ਅਖੰਡ ਪਾਠ ਕਰਾਓ, ਹਜ਼ੂਰ ਸਾਹਿਬ ਤੁਸੀਂ ਜਾ ਰਹੇ ਹੋ, ਮੈਨੂੰ ਕਿਤੇ ਗੁਰੂ ਚਰਨਾਂ 'ਚ ਜਗ੍ਹਾ ਮਿਲ ਜਾਏ, ਮੈਂ ਸੜਦਾ ਰਹਿੰਦਾ ਹਾਂ। ਕਿਉਂ? ਇਹ ਤਮੋ ਗੁਣੀ ਜੂਣ ਹੈ ਨਾ, ਜਿਵੇਂ ਸੱਪ ਆਪਣੀ ਜ਼ਹਿਰ ਹੀ ਸੜਦਾ। ਸੰਤਾਂ ਨੇ ਸਾਡੇ ਕੋਲ ਤਾਂ ਵੀ ਇੰਨੀ ਮਾਇਆ ਨਹੀਂ, ਉਹ ਆਂਦਾ ਜੀ ਮੇਰੀ ਹਵੇਲੀ ਦੀ ਇੱਕ ਗੁੱਠ ਪੱਟੋ, ਉੱਥੋਂ ਮਾਇਆ ਨਿਕਲੇਗੀ। ਉਹਨਾਂ ਗੁੱਠ ਪੱਟੀ ਮਾਇਆ ਨਿਕਲੀ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਉਹਨਾਂ ਦੇ ਵੀ ਇਤਿਹਾਸ ਵਿੱਚ ਹੈ, ਉਹਨਾਂ ਨੂੰ ਵੀ ਇਵੇਂ ਦਾ ਇੱਕ ਕਿਸੇ ਦੇ ਸਿਰ 'ਤੇ ਸੀ ਕੋਈ ਜਿੰਨ ਆਉਂਦਾ, ਉਹਨਾਂ ਆਖਿਆ ਤੂੰ ਫਲਾਣੇ ਸਾਡੇ ਸੇਵਕ ਦੇ ਘਰ ਜਨਮ ਲੈ ਲੈ, ਤੇਰੀ ਵੀ ਕਲਿਆਣ ਹੋ ਜਾਏਗੀ। ਉਹ ਕੋਈ ਇਲਮੀ ਬੰਦਾ ਸੀ ਮੁਸਲਮਾਨਾਂ 'ਚ, ਇਲਮ ਪੜ੍ਹਨ ਵਾਲਾ, ਅਤੇ ਉਹ ਕਿਸੇ ਦੇ ਸਿਰ 'ਤੇ, ਹਾਪੜ ਦੀ ਗੱਲ ਹੈ, ਯੂਪੀ 'ਚ ਹਾਪੜ ਹੈ ਨਾ ਇਲਾਕਾ, ਉੱਥੇ ਜਾਂਦੇ ਸੀ ਸੰਤ ਬਾਬਾ ਈਸ਼ਰ ਸਿੰਘ। ਉਹ ਆਂਦਾ ਜੀ ਮੇਰੀ ਕਲਿਆਣ ਕਰੋ, ਸੰਤਾਂ ਦੇ ਨੇ ਜਾ ਤੈਨੂੰ ਜਨਮ ਲੈ ਦਿੰਦੇ ਹਾਂ, ਅਰਦਾਸ ਕਰਨੇ ਆ, ਤੂੰ ਫਾਣਾ ਸਾਡਾ ਸੇਵਕ ਕਮਾਲ ਵਿੱਚ। ਤਾਂ ਉਹ ਫਿਰ ਜਿੰਨ ਜਿਹੜਾ ਸੀ ਪ੍ਰੇਤ ਸੀ ਉਹਦੇ ਘਰ ਉਹਨੂੰ ਜਨਮ ਮਿਲ ਗਿਆ, ਫਿਰ ਉਹ ਮਨੁੱਖ ਦੇ ਜੋਨੀ 'ਚ ਆ ਗਿਆ। ਉਹਨੇ ਆਖਿਆ ਹੁਣ ਸਿਮਰਨ ਕਰ, ਬੰਦਗੀ ਕਰ, ਅਤੇ ਤੂੰ 84 ਚੋਂ ਨਿਕਲ ਜਾਏਗਾ। ਸੋ ਬਾਬਾ ਜੀ ਵੀ, ਬਾਬੇ ਮਸਤੂ ਆਣੇ ਵਾਲੇ, ਉਹ ਹਜ਼ੂਰ ਸਾਹਿਬ ਗਏ, ਉੱਥੇ ਅਖੰਡ ਪਾਠ ਕਰਾਇਆ। ਉਹਨੇ ਇੱਕ ਗੱਲ ਆਖੀ ਸੀ ਵੀ ਜੇ ਮੇਰੀ ਕਲਿਆਣ ਹੋ ਗਈ ਨਾ, ਮੇਰਾ ਜੇ ਭਲਾ ਹੋ ਗਿਆ ਤਾਂ ਮੈਂ ਫੁੱਲ ਸੁੱਟਾਂਗਾ ਭੋਗ ਦੇ ਟਾਈਮ, ਪਰ ਫੁੱਲ ਤਾਂ ਸੁੱਟੇ ਨਾ। ਫਿਰ ਉਹ ਰਾਤੀ ਮਿਲਿਆ ਜੀ, ਮੇਰੀ ਕਲਿਆਣ ਨਹੀਂ ਹੋਈ, ਮੇਰਾ ਸੁੱਧ ਨਹੀਂ ਪਾਠ ਹੋਇਆ, ਕਿਸੇ ਗ੍ਰੰਥੀ ਦਾ ਪਾਠ ਸੁੱਧ ਨਹੀਂ ਸੀ, ਉਹਨਾਂ ਹਟ ਕੇ ਕਰਾਇਆ। ਫਿਰ ਉਹ ਫੁੱਲ ਸੁੱਟੇ ਉਹਨੇ ਜੀ ਮੈਨੂੰ ਜੋੜਿਆਂ ਵਾਲੀ ਜਗ੍ਹਾ 'ਚ, ਜਗ੍ਹਾ ਮਿਲ ਗਈ, ਥਾਂ ਮਿਲ ਗਈ ਹੈ ਜੋੜੇ ਝਾੜ ਨੇ ਸੰਗਤਾਂ ਦੇ, ਉੱਥੇ ਮੈਨੂੰ ਸੇਵਾ ਮਿਲ ਗਈ ਹੈ। ਸੋ ਮੈਂ ਕਥਾ ਸੁਣਦਾ ਸੀ ਮਸਕੀਨ ਸਾਹਿਬ ਦੀ, ਉਹ ਵੀ ਆਉਂਦੇ ਸੀ ਵੀ ਚੰਗੇ ਥਾਵਾਂ 'ਤੇ ਚੰਗੀਆਂ ਰੂਹਾਂ ਰਹਿੰਦੀਆਂ ਨੇ, ਮਾੜੇ ਥਾਵਾਂ 'ਤੇ ਮਾੜੀਆਂ ਰੂਹਾਂ ਰਹਿੰਦੀਆਂ ਨੇ। ਇਹਦੇ 'ਚ ਕੋਈ ਸ਼ੱਕ ਵਾਲੀ ਨਹੀਂ ਹੈ ਗੱਲ, ਕਿਉਂ ਜੇ ਆਪਾਂ ਖਾਲੀ ਦੇਹ ਨੂੰ ਮੰਨੀਏ ਤਾਂ ਦੇਹ 'ਤੇ ਇੱਥੇ ਬਿਨਸ ਜਾਣੀ, ਇਹਦੇ 'ਚ 17 ਤੱਤਾਂ ਦਾ ਸੂਖਮ ਦੇਹ ਹੈ ਨਾ ਜਿਹੜਾ, ਉਹ ਨਿਕਲ ਜਾਂਦਾ ਹੈ ਕਾਰਨ ਦੇਹ ਦੇ ਸਮੇਤ, ਉਹ ਹੀ ਆਉਂਦਾ ਜਾਂਦਾ ਹੈ, ਅਸਥੂਲ ਸਰੀਰ ਉਹਦਾ ਕੱਪੜਾ ਹੈ। ਅਤੇ ਜਿੰਨਾ ਚਿਰ ਇਹਦੇ ਹਿਰਦੇ 'ਚ ਨਾਮ ਨਹੀਂ ਵੱਸਦਾ, ਉਹਨਾਂ ਚਿਰ ਦੀ ਕਲਿਆਣ ਨਹੀਂ ਹੁੰਦੀ।